ਕੰਮ शंकर जगत को प्रकाश करना है शब्द पहले अकाल पुरख से सतगुरु के अरदास का और बेनती करके कार्य दे सवार सतगुरु सत सत और सच जानो जरा गुरु ग्रंथ कार के अरदास करके कार्य करता है कार्य सतगुरु आप निर्विघ्न समाप्त कर दे। श्री गुरु ग्रंथ साहब कहने लगे कार्य का विघ्न ना को लागे जाति प्रभ आ गए अरदास जिसे गुरु ग्रंथ कार्य के अरदास है गुरु कदे जी कद लग ही नहीं सकता वो कार्य सतगुरु आप कर दे। श्री गुरु अर्जन देव जी कहते ने अपने सेवक की आपे राखे आपका नाम जपावे जय जय काज कृत सेवक की तहां तहां उठतावे सेवक का मिट्टी होए दिखावे जो जो कहे खातर पर सेवक तत्काल होया। इस परिवार ने गुरु महाराज की कृपा नाल अकाल पुरख सतगुरु जी को तकी है घर विच सतगुरां दे चरण पाए हन सिखां दे चरण पाए हन तीन दिन रवि बाणी के प्रवाह चले ने के भी बड़ी वही उसका बहुत बड़ा महात्म है। जगह पर सिखा ने महाराज ने पूछा महाराज साहित्य में तो सब तो उत्तम वस्तु कह रही है महाराज ने कहा वाहो वाहो बाणी निरंकार है किस के बद अवर ना को गुर सिखो कार्यक्रम में नाम से बाणी पुत्र कोई वस्तु नहीं ठीक है अपने कल्याण वास्ते कोई पुण्य करता है कोई दान करता है कोई जप करता है कोई तप करता है कोई हवन करता है कोई यज्ञ करता है कोई तीर्थ यात्रा करता है पर श्री गुरु ग्रंथ साहब फैसला देते हैं वो कहते हैं पुण्य दान जप तप जित सब ऊपर नाम हर हर रसना जो जप है पूर्णता नाम तो भारी पत्र कोई वस्तु नहीं और कर्ता के चिन्ह से गुरबाणी की बड़ा फर्क है। हुणे हुणे साडे तो कहना साडे आखिर निजात सन्माने वाल ज्ञानी गुरदयाल सिंह जी और उन्होंने साथी जथे ने बड़े सुंदर शब्दों में सोने सोने छंदा मंदी नाल आप जी ने निहाल किया है। लिखते ने कलाकार कर देते ने लेकिन जी रबी बाणी है ये महापुरखां कदे कदे इलहाम हुंदी कदे कदे अनुभव हुंदी है कदे कदे नादर हुंदी। मुसलमाना दियां चार मुतबरक किताबां ने कुरान तौरात जबूर और अंजील जिन्हें वो रबी कलाम मानते हैं ਉਹਨਾਂ ਦਾ ਵਿਸ਼ਵਾਸ ਹੈ ਕਿ ਕੁਰਾਨ ਦੀ ਕਲਾਮੇ ਪਾਕ ਹਜ਼ਰਤ ਮੁਹੰਮਦ ਸਾਹਿਬ ਉੱਤੇ ਨਾਜ਼ਲ ਹੋਈ ਜ਼ਬੂਰ ਦੀ ਕਲਾਮ ਹਜ਼ਰਤ ਦਾਊਦ ਦਾ ਅਨੁਭਵ ਹੈ ਤੌਰਾਤ ਦੀ ਕਲਾਮ ਮੂਸਾ ਦੇ ਉੱਤੇ ਉਤਰੀ ਹੈ ਅੰਜੀਲ ਈਸਾ ਜੀ ਦਾ ਅਨੁਭਵ ਹੈ ਔਰ ਸਾਡੇ ਹਿੰਦੂ ਵੀਰਾਂ ਦਾ ਵਿਸ਼ਵਾਸ ਹੈ ਕਿ ਗੀਤਾ ਦਾ ਗਿਆਨ ਕੁਰਕਸ਼ੇਤਰ ਦੇ ਮੈਦਾਨ ਵਿੱਚ ਭਗਵਾਨ ਕ੍ਰਿਸ਼ਨ ਉੱਤੇ ਨਾਜ਼ਲ ਹੋਇਆ ਸਾਡੀ ਸ਼ਰਧਾ ਹੈ ਇਹ ਰੱਬੀ ਬਾਣੀ ਸਤਿਗੁਰਾਂ ਨੂੰ ਸੱਚ ਖੰਡ ਚੋਂ ਆਈ ਔਰ ਮੈਂ ਨਹੀਂ ਕਹਿੰਦਾ ਸਤਿਗੁਰੂ ਆਪ ਕਹਿੰਦੇ ਨੇ ਤੁਰ ਕੀ ਬਾਣੀ ਆਈ ਤਿੰਨ ਸਦਨੀ ਕਿੰਤ ਮਿਟਾਈ ਗੁਰ ਸਿੱਖੋ ਇਹ ਬਾਣੀ ਤਾਂ ਤੁਰ ਤੇ ਗਾਉਂ ਆਈ ਹੈ ਤੇ ਕਲ ਯੁਗ ਦੀਆਂ ਚਿੰਤਾਵਾਂ ਮੈਂ ਕਹਿੰਦੀ ਹੈ ਕਿਉਂਕਿ ਚਿੰਤਾ ਛੱਡੀ ਗਈ ਪ੍ਰਭ ਨਾਨਕ 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 ਮੈਂ ਇੱਕ ਜਗ੍ਹਾ ਮਹਾਰਾਜ ਕਹਿੰਦੇ ਨੇ ਹਾਂ ਆਪਾਂ ਹੋਰ ਨਾ ਜਾਣਦਾ ਕਹਿੰਦੇ ਭਾਈ ਮੈਨੂੰ ਤੇ ਬੋਲਣਾ ਨਹੀਂ ਆਉਂਦਾ ਮੈਂ ਕਹਿਆ ਸਭ ਹੁਕਮਾਓ ਜੀਓ ਜੋ ਹੁਕਮ ਆਇਆ ਉਹ ਮੈਂ ਕਹਿ ਦਿੱਤਾ। ਇੱਕ ਜਗ੍ਹਾ ਲਿਖਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਫੈਸਲਾ ਕਈ ਗਿਆਨ ਵਿਹਲਾ ਤੋਂ ਇਹ ਬਾਣੀ ਖਸਮ ਦੀ ਹੈ ਪਰ ਆਉਂਦੀ ਪੁਰਸ਼ਾਂ ਦੇ ਹਿਰਦੇ ਨਹੀਂ ਹੈ ਤੇ ਸਤਿਗੁਰਾਂ ਦੀ ਨਿਮਰਤਾਈ ਵੇਖੋ ਮਹਾਰਾਜ ਕਹਿੰਦੇ ਨੇ ਜੋ ਤੂੰ ਦੇ कहा स्वामी मैं मूर्ख कहन न जाए। हजूर कहते हैं मैं मूर्ख कहन न जाए, पर जब विद्वान लोग प्रचार करते हैं लोग हैरान रह जाते हैं। पश्चिम के विद्वान ने कहा आर्ट लॉन्ग लाइफ शॉर्ट, जिंदगी बड़ी छोटी है पर विद्या बड़ी विशाल है। एक मजबूर की पीएचडी करनी हो जिंदगी में 35 साल लगते हैं, तो ब्रह्म ज्ञान वर्गा मजबूर रूहानी वर्गा सब्जेक्ट, पर धन गुरु अर्जन देव केवल 18 साल में सी जब गुरगति उसे बैठे। पात्रों सुधी 2 सन 1638 जिक्र 43 साल में सब जब छत खंड चले गए 3 मई 1606 ईस्वी, पर इन्हने थोड़े समय चेटा बड़ा कम कर गए जो सदा वास्ते माना जा रखेगा। उन्होंने 5,894 शब्द और तीन दिन साढ़े विद्वान पाठिया सिंह ने बड़ी गुरमरियादा अनुसार पाठ किया। श्री गुरु अर्जन देव जी ने अपनी कलम नाल संग्रह किए, संपाद किए, एडिट किए। गुरु नानक साहब की बाणी, गुरु अंगद साहब की बाणी, गुरु अमरदास जी की बाणी, गुरु रामदास जी की बाणी, 2,218 शब्द उन्होंने अपनी कलम नाल लिखे। 6 गुरुआं की बाणी, 15 भगतां की बाणी, 4 गुरसिखां की बाणी, 11 भट्टां की बाणी, 1,430 सफे का एक महान ग्रंथ रह गया। 938 शब्द उन्होंने भगतां के कट्ठे किए। और देखो ये नहीं देखा ये भगत हिंदू है कि मुसलमान है, कहड़ी जात है, कहड़ी गोत है, कहड़ा इलाका है, पंजाबी है, बंगाली है, मरहट्टा है, गुजराती है, सिंधी है, राजस्थानी है, नहीं। दसवें पातशाह ने ऐलान किया कि मानस की जात सब है एक है, पहचान को मनुख की जात केवल मनुख है, बाकी जात सब बंदिया ने बनाई जाने। देखो पंजाब का एक मुसलमान फकीर, मुसलमान इन्ना पक्का इन्ना कट्टर इन्ना शरई पक्का नमाजी, जिन्हें आख्या उठ फरीदा कुछ साज सभा नमाज बुला, जो सिर साई नाम निमे सो सिर कप होता। फरीद कहेंगे जेड़ा सिर अल्लाह नु सजदा नहीं करता रब नु मत्था नहीं टेकदा वह वध देना चाहिए। और ऐनी कबड़ी गल कुरान विच भी नहीं लिखी, पर गुरु ग्रंथ साहब तो दर्ज कर ली गए। मुसलमान सवेर तो शाम तक 5 नमाजें पढ़ते, नमाज सुबह, नमाज पेशीन, नमाज दीगर, नमाज शाम, नमाज खुफ्तन। शेख फरीद कहते हैं बे निवासन कुत्ते कभी चलो आयो पंजे लक्षण सी। वेखो किन्नी करनी गल कह गया है जेड़े नमाज नहीं पढ़ते उन्होंने वास्ते कुत्ता शब्द वर्त है बे निवासन कुत्ते। पर तुसी किसे मुसीबत विच जाके देखो उत्थे कोई बंदा आरती करता है नहीं करता, ना को करन देता है। किसे मंदिर च जाके देख लो उत्थे नमाज को नहीं पढ़ सकता। और गुरु नानक साहब का घर किन्ना सांझा, इतने धना आरतियां कर रहे हैं ते फरीद नमाजा पढ़ रहे। एक शायर कहता है गुरु नानक दे मैं खाने जो कोई कुट पीए कोई जाम पीए, मैं खाना हाथ में खुला कोई सुबह पीए कोई शाम पीए कोई राम पीए कोई रहीम पीए कोई नित्योंकार का नाम पीए, पीवन से कोई बंदिश नहीं कोई खास पीए कोई आम पीए। जो बंदा खास होता है वो बंदा आम नहीं होता। हजार बार भी देखे यो सब गुलाम नहीं होता। पंजाब में जो शेख फरीद की बाणी चली गई और सर परवेश विचो कबीर जी की वाणी रविदास जी की वाणी रामानंद जी की वाणी दर्ज की गई, मध्य प्रदेश विचो धना जी की वाणी दर्ज की गई, बंगाल विचो जय देव के शब्द लिखे गए, बिहार विचो बेणी जी की वाणी, महाराष्ट्र विचो नामदेव जी की वाणी, गुजरात विचो पीपा जी की वाणी, सिंध विचो सतना जी की वाणी, राजस्थान विचो सैन जी की वाणी, भीखण जी की वाणी, हिंदुस्तान भर के महापुरुषों की वाणी एकत्रित करके एक महान ग्रंथ रचिया और हुक्म दिता बाणी गुरु गुरु है बाणी विच बाणी अमृत सारे गुरबाणी कहे सेवक जन माने पर तख गुरु इस तारे क्योंकि तन दिन आपकी ने अपनी बाणी शरण की है और सब तो पहला भी असि गुरबाणी की महिमा का चर्चा कर रहे हैं। बाणी गुण अकाल आप ਕਰਾਂਗੇ। ਪਵਿੱਤਰ ਇਤਿਹਾਸ ਦਾ ਸਤਿਕਾਰ ਕਰਦੇ ਹਾਂ। ਸਰਦਾਰ ਆਤਮਾ ਸਿੰਘ ਜੀ ਦੇ ਪਰਿਵਾਰ ਵੱਲੋਂ ਉਹਨਾਂ ਦੇ ਸੱਦੇ ਹੋਏ ਰਿਸ਼ਤੇਦਾਰ, ਸੱਜਣ, ਮਿੱਤਰ, ਭੈਣਾਂ, ਵੀਰ ਦੂਰ ਦੂਰ ਤੋਂ ਸੰਗਤਾਂ ਆਈਆਂ ਹਨ। ਬਹੁਤ ਸਾਰੀਆਂ ਭੈਣਾਂ ਵੱਲੋਂ, ਬਹੁਤ ਸਾਰੇ ਵੀਰਾਂ ਵੱਲੋਂ ਬੜੀ ਬੇਅੰਤ ਮਾਇਆ ਕੀਰਤਨ ਦੇ ਸਤਿਕਾਰ ਦੀ ਭੇਟ ਕੀਤੀ ਗਈ ਹੈ। ਨਾਮ ਸਤਿਗੁਰੂ ਜਾਣਦੇ ਹਨ, ਸੰਗਤਾਂ ਜਾਣਦੀਆਂ ਹਨ, ਕੈਮਰਾ ਤਸਵੀਰਾਂ ਲੈ ਰਿਹਾ, ਫਿਲਮ ਬਣ ਰਹੀ ਹੈ। ਮੈਂ ਸਮੁੱਚੇ ਤੌਰ ਤੇ ਅਰਦਾਸ ਕਰਾਂਗਾ ਮੇਰਾ ਸ਼ਹਿਨਸ਼ਾਹ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੇ। ਹੋਰ ਭੈਣ ਜੀ ਮਾਇਆ ਪੇਸ਼ ਕਰਦੇ ਹਨ, ਸਤਿਕਾਰਯੋਗ ਬੀਬੀ ਜੀ ਗਮਲੇ ਅਰਦਾਸ ਕਰਵਾਉਂਦੇ ਹਨ। ਬਹੁਤ ਸਾਰੀਆਂ ਭੈਣਾਂ ਦੇ ਵੀਰਾਂ ਵੱਲੋਂ ਬੇਅੰਤ ਮਾਇਆ ਆਈ ਹੈ। ਮੇਰਾ ਸ਼ਹਿਨਸ਼ਾਹ ਚੰਗੀ ਕਲਾ ਪ੍ਰਦਾਨ ਕਰੇ। ਕਲਯੁਗੀ ਜੀਵਨ ਦੇ ਆਧਾਰ ਲਈ ਇਹ ਗੁਰਬਾਣੀ ਰਚੀ। ਗੁਰਬਾਣੀ ਕੋਈ ਨਾਵਲ ਨਹੀਂ, ਗੁਰਬਾਣੀ ਕੋਈ ਨਾਟਕ ਨਹੀਂ, ਗੁਰਬਾਣੀ ਕੋਈ ਕਹਾਣੀ ਨਹੀਂ, ਗੁਰਬਾਣੀ ਕੋਈ ਵਾਰਤਾ ਨਹੀਂ, ਗੁਰਬਾਣੀ ਕੋਈ ਇਤਿਹਾਸ ਨਹੀਂ। ਫਿਰ ਸਵਾਲ ਪੈਦਾ ਹੁੰਦਾ ਕਿ ਗੁਰਬਾਣੀ ਹੈ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਇਹ ਗੁਰਬਾਣੀ ਚਾਨਣ ਹੈ। ਪਾਕਿਸਤਾਨ ਦੇ ਪਰਲੇ ਕੰਢੇ ਇੱਕ ਸ਼ਹਿਰ ਹੈ ਜਿਸ ਦਾ ਨਾਮ ਹੈ ਪਿਸ਼ਾਵਰ। ਕਦੋਂ ਵਕਤ ਸੀ ਦਿੱਲੀ ਤੋਂ ਲੈ ਕੇ ਪਿਸ਼ਾਵਰ ਤੱਕ ਇਹ ਸਾਰਾ ਪੰਜਾਬ ਸੀ। ਪੰਜਾਬ ਦੇ 36 ਜ਼ਿਲ੍ਹੇ ਸੀ। 1947 ਚ ਪਾਕਿਸਤਾਨ ਬਣਿਆ, ਅੱਧਾ ਪੰਜਾਬ ਉੱਧਰ ਚਲਾ ਗਿਆ, ਅੱਧਾ ਪੰਜਾਬ ਇੱਧਰ ਆ ਗਿਆ, ਪੰਜਾਬ ਦੇ ਟੁਕੜੇ ਹੋ ਗਏ। ਪੰਜ ਆਪ, ਆਪ ਕਹਿੰਦੇ ਪਾਣੀ ਨੂੰ, ਪੰਜਾਂ ਪਾਣੀਆਂ ਦਾ ਦੇਸ਼। ਉਹ ਪੰਜ ਪਾਣੀ ਕਿਹੜੇ ਸੀ? ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲ। 1966 ਵਿੱਚ ਪੰਜਾਬੀ ਸੂਬੇ ਦੀ ਵੰਡ ਹੋਈ। ਕੁਝ ਇਲਾਕਾ ਹਰਿਆਣਾ ਲੈ ਗਿਆ, ਕੁਝ ਇਲਾਕੇ ਹਿਮਾਚਲ ਲੈ ਗਿਆ, ਪਰ ਨਾ ਇਹਦਾ ਫਿਰ ਵੀ ਪੰਜਾਬ ਹੈ। ਮੈਂ ਗੱਲ ਕਰਨ ਲੱਗਾ ਪੱਛਮੀ ਪੰਜਾਬ ਦੀ। ਪਿਸ਼ਾਵਰ ਸ਼ਹਿਰ ਵਿੱਚ ਇੱਕ ਗੁਰਸਿੱਖ ਜੋੜਾ ਰਹਿੰਦਾ ਹੈ। ਗੁਰਸਿੱਖ ਦੀ ਇੱਕ ਨਿਸ਼ਾਨੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਰ ਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਰ ਕੇ ਪਰਮਾਤੀ, ਇਸ਼ਨਾਨ ਕਰੇ ਅੰਮ੍ਰਿਤ ਸਾਵਲਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਬਾਣੀ ਕਿੰਨਾ ਗੁਰਸਿੱਖ ਪਿੱਛੇ ਰਾਤੀ ਉੱਠ ਬਹਿੰਦੇ, ਗੁਰਬਾਣੀ ਕਿੰਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨ ਹੁੰਦੇ। ਕਹਿੰਦੇ ਮੈਂ ਉਹਨਾਂ ਸਿੱਖਾਂ ਤੋਂ ਬਰਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਹੜੇ ਪਿਛਲੀ ਰਾਤ ਜਾਗਦੇ ਨੇ ਔਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ। ਗੁਰਮੁਖ ਨਾਮ ਦਾਨ ਇਸ਼ਨਾਨ। ਮਹਾਰਾਜ ਕਹਿੰਦੇ ਕਿ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਪਹੇ ਅਰੋਗਾ, ਬਹੁਤ ਵਿਗੜੇ ਲਾਠੇ ਪ੍ਰਭ ਸਰਣਾ, ਪ੍ਰਗ ਕੇ ਭਲੇ ਸੰਜੋਗਾ। ਦਸਵੇਂ ਪਾਤਸ਼ਾਹ ਦੇ ਦਰਬਾਰੀ ਕਵੀ ਹੋਏ ਨੇ ਭਾਈ ਨੰਦਲਾਲ। ਨੰਦਲਾਲ ਜੀ ਰਹਿਤ ਨਾਮੇ ਚ ਵਾਹਿਗੁਰੂ ਗੁਰਮੰਤਰ ਸੁਜਾਪ, ਕਰ ਇਸ਼ਨਾਨ ਪੜੇ ਜਪ ਜਾਪ। ਇੱਕ ਸਾਡੇ ਮਸਤੂ ਵਾਲੇ ਦੇ ਸੰਤ ਹੋਏ ਨੇ ਬਾਬਾ ਅਤਰ ਸਿੰਘ। ਉਹਨਾਂ ਨੂੰ ਕਿਸੇ ਨੇ ਪੁੱਛਿਆ, ਬਾਬਾ ਜੀ ਖਾਲਸੇ ਦਾ ਰਾਜ ਕਦੋਂ ਆਵੇਗਾ? ਕਹਿੰਦੇ ਜਦੋਂ ਤੜਕੇ ਉੱਠ ਕੇ 2:30 ਵਜੇ ਇਸ਼ਨਾਨ ਕਰਕੇ 4 ਵਜੇ ਸਿੰਘ ਸਮਾਧੀਆਂ ਲਾ ਕੇ ਬਹਿ ਜਾ ਕਰਨਗੇ, ਸਮਝੋ ਖਾਲਸੇ ਦਾ ਰਾਜ ਆ ਗਿਆ। ਹੁਣ ਸਾਡਾ ਉਲਟ ਵੇਲਾ ਹੀ ਬਦਲ ਗਿਆ। ਮੈਂ ਇੱਕ ਨੌਜਵਾਨ ਨੂੰ ਪੁੱਛ ਬੈਠਾ, ਮੈਂ ਕਿਹਾ ਸਿੰਘਾ ਕਿੰਨੇ ਕੁ ਵਜੇ ਉੱਠਦਾ ਹੁੰਦਾ? ਕਹਿੰਦਾ ਕਹਿੰਦੀ ਜੀ ਮੈਂ ਤੜ ਕੇ 9 ਵਜੇ ਉੱਠਦਾ ਹੀ ਨਾ, ਤੇ 9 ਵਜੇ ਨੂੰ ਤੜਕਾ ਹੀ ਆਖੇ। ਮੈਂ ਕਿਹਾ ਸਾਡਾ ਉਲਟ ਵੇਲਾ ਵੀ ਬਦਲ ਗਿਆ। ਤੇ ਇਸ਼ਨਾਨ, ਇਸ਼ਨਾਨ ਵਾਲੀ ਗੱਲ ਵੀ ਥੋੜ੍ਹੀ ਜਿਹੀ ਦੂਰ ਚਲੇ ਗਏ ਜੇ। ਕਈਆਂ ਨੇ ਵਿਸਾਖੀ ਦਾ ਇਸ਼ਨਾਨ ਕਰ ਲਿਆ, ਹੁਣ ਬਾਅਦ ਆ ਕੇ ਲੋਹੜੀ ਨੂੰ ਕਰਨਾ। ਇਹ ਕਹਿੰਦੇ ਬਿਆਨੀ ਜੀ ਪੰਜ ਇਸ਼ਨਾਨਾਂ। ਮਾਂ ਗਿਆਨਾ ਨਿਤ ਨਾਮ ਦਰਿਦਰੀ ਛੇ ਮਹੀਨੇ ਪੁੱਤਰ ਨਹੀਂ ਨਾਲ ਸਾਲ ਨੂੰ ਸ਼ੁਰੂ ਹੋ ਚੁੱਕੀ ਮੈਂ ਤੂੰ ਤਾਂ ਦੁਨੀਆਂ ਚ ਪੈਰ ਰੱਖੇਗਾ ਫਿਰ ਸ਼ਰੋਤ ਵੀ ਕੌਣ ਬਣਾ ਲੈਂਦੇ ਨੇ ਪਰ ਗੁਰੂ ਮਹਾਰਾਜ ਕਹਿੰਦੇ ਨੇ ਗੁਰਸਿੱਖ ਦੀ ਨਿਸ਼ਾਨੀ ਨੇ ਅੰਮ੍ਰਿਤ ਵੇਲੇ ਉੱਥੇ ਇਸ਼ਨਾਨ ਕਰੇ ਨਿਤ ਨੇਮ ਕਰੇ ਔਰ ਇੱਕਦਮ ਨੋਟ ਕਰ ਲਓ ਜਿਹੜਾ ਮਨੁੱਖ ਪਾਣੀ ਦਾ ਪਾਠ ਕਰਦਾ ਹੈ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹੇਗਾ ਮੈਂ ਭੈਣਾਂ ਨੂੰ ਕਹਿੰਦਾ ਹੁੰਦਾ ਅੰਮ੍ਰਿਤ ਵੇਲੇ ਉੱਠ ਕੇ ਜਿਹੜੀ ਭੈਣ ਪੰਜ ਬਾਣੀਆਂ ਯਾਦ ਨੇ ਪੰਜ ਬਾਣੀਆਂ ਪੜ੍ਹੋ ਜਿਹਨੂੰ ਪੰਜ ਨਹੀਂ ਯਾਦ ਉਹ ਜਪੀ ਸਾਹਿਬ ਦਾ ਪਾਠ ਕਰ ਲਓ ਜਿਹਨੂੰ ਜਪੀ ਸਾਹਿਬ ਵੀ ਨਹੀਂ ਯਾਦ ਉਹ ਮੂਲ ਮੰਤਰ ਪਹਿਲੀ ਪੌੜੀ ਦਾ ਹੀ ਪਾਠ ਕਰ ਲਓ ਤੇ ਜਿਹਨੂੰ ਪਹਿਲੀ ਪੌੜੀ ਨਹੀਂ ਆਉਂਦੀ ਉਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਟਾ ਖੁੰਝਦਿਆਂ ਫੁਲਕੇ ਪਕਾਉਂਦਿਆਂ ਜਿਹੜੀ ਭੈਣ ਪਾਠ ਕਰੇਗੀ ਉਹਦੇ ਘਰ ਘਾਟਾ ਰਵੇਗਾ ਹੀ ਨਹੀਂ ਵਰਤਣਾ ਹੀ ਆਉਣਗੀਆਂ ਗੁਰੂ ਮਹਾਰਾਜ ਕਹਿੰਦੇ ਟਿੱਚਰ ਮੂਲ ਨਾ ਛੁੜੀ ਦੋ ਟਿੱਚਰ ਆਪ ਕਿਰਪਾ ਸਭਨ ਦੇ ਅੱਖ ਬਾਬਾ ਨਾਨਕਾ ਖਾਏ ਖਰਚ ਧੰਨਵਾਦ ਖੁਦ ਘਾਟਾ ਰਵੇਗਾ ਹੀ ਨਹੀਂ ਉਹਦੇ ਘਰ ਦੇ ਅੰਤ ਪਦਾਰਥ ਹੋਣਗੇ ਪਰ ਮਾਫ਼ ਕਰਨਾ ਮੈਂ ਆਮ ਘਰਾਂ 'ਚ ਵੇਖਿਆ ਕਈ ਸਾਡੀਆਂ ਭੈਣਾਂ ਨਾਲੇ ਖੁੱਲ ਕੇ ਪਕਾਈ ਜਾਣਗੀਆਂ ਨਾਲੇ ਨਿਆਣਿਆਂ ਨੂੰ ਵਾਹਣਾ ਕੱਢਦੀਆਂ ਵਿਹ ਪੰਤ ਪੈ ਰਿਹਾ ਵਿਹ ਲਿਖਾ ਫੜਿਆ ਪੰਜ ਸੱਤ ਗਾਂ ਨਿਆਣਿਆਂ ਤੋਂ ਪੰਜ ਸੱਤ ਨਿਆਣਿਆਂ ਦੇ ਪਾਪੇ ਨੂੰ ਤੇ ਫਿਰ ਵਰਕੇ ਕਿੱਥੋਂ ਆ ਰਹੇ ਵਰਕ ਚੋਣੀ ਬਾਣੀ ਫੜਿਆ ਨਾਮ ਜਪਿਆ ਬਾਕੀ ਜਿਹੜੇ ਗੁਰਸਿੱਖਾਂ ਦੀ ਮੈਂ ਗੱਲ ਕਰਨ ਲੱਗਾ ਇਹ ਅੰਮ੍ਰਿਤ ਵੇਲੇ ਉੱਠਦੇ ਨੇ ਬਾਣੀ ਪੜ੍ਹਦੇ ਨੇ ਘਰ ਵਿੱਚ ਲੱਖਾਂ ਰੁਪਏ ਨੇ ਕਿਸੇ ਗੱਲ ਦਾ ਘਾਟਾ ਨਹੀਂ ਪਰ ਵਿਆਹ ਨੂੰ ਅੱਠ ਦਸ ਸਾਲ ਲੰਘ ਗਏ ਘਰ ਵਿੱਚ ਬੱਚਾ ਨਹੀਂ ਹੋਇਆ ਕਈ ਗੁਆਂਢੀ ਕਹਿਣ ਲੱਗੇ ਸਰਦਾਰ ਸਾਹਿਬ ਗੁਰੂ ਨਾਨਕ ਦੇ ਘਰੋਂ ਸਾਰੀ ਦੁਨੀਆਂ ਦਰਸ਼ਨ ਕਰਦੀ ਹੈ ਮੰਗਦੀ ਹੈ ਤੇ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ ਤੁਸੀਂ ਵੀ ਅਰਦਾਸ ਕਰੋ ਇਹ ਜੋੜਾ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕੀਤਾ ਇਹਨਾਂ ਕਿਹੜਾ ਪ੍ਰਸ਼ਾਦੀ ਦੇਰ ਕੀਤੀ ਗੁਰਦੁਆਰੇ ਆਏ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹਨਾਂ ਨੇ ਐਂ ਅਰਦਾਸ ਕੀਤੀ
Thank you.
ਔਰ ਉਹਨਾਂ ਦੇ ਸਾਥੀ ਅਖੰਡ ਪਾਠੀ ਵੀਰ ਕਵੀ ਸ਼ਰਧਾ ਦਾ ਸਾਡੇ ਮਿੱਤਰਾਂ ਨੇ ਬੇਅੰਤ ਮਾਣ ਕੀਤਾ ਹੈ। ਨਹੀਂ ਨਿਤਨਾਮ ਸੱਜਣ ਅਸ਼ੀਰਵਾਦ ਦੇ ਦਿਨ ਉਹਦੇ ਨਾਲ ਹੀ ਕਲਿਆਣ ਹੋ ਜਾਂਦੀ ਹੈ। ਸਾਡੇ ਸਤਿਗੁਰਾਂ ਦੇ ਵਜ਼ੀਰ ਹੈਡ ਗ੍ਰੰਥੀ ਸਾਹਿਬ ਮਹਾਰਾਜ ਦੇ ਅਖੰਡ ਪਾਠੀ ਔਰ ਵਿਦਵਾਨ ਹਨ, ਕਵੀ ਸ਼ਰਧਾ ਹੈ, ਉਹਨਾਂ ਵੀਰਾਂ ਨੇ ਬੇਅੰਤ ਮਾਣ ਕੀਤਾ ਹੈ। ਮੈਂ ਧੰਨਵਾਦ ਕਰਦਾ ਹਾਂ। ਹੋਰ ਵੀਰ ਜੀ ਸਭ ਕਮਰੇ ਪੇਸ਼ ਕਰਦੇ ਹਨ। ਸਾਡੀਆਂ ਭੈਣਾਂ ਮਤਲਬ ਬੇਅੰਤ ਮਾਇਆ ਹੋਈ ਹੈ। ਗੁਰੂ ਪਾਤਸ਼ਾਹ ਪਰਿਵਾਰ ਸੁਖ ਰਹੇ। ਮੈਂ ਜ਼ਿਕਰ ਕਰ ਰਿਹਾ ਸਾਂ, ਇਹ ਜੋੜਾ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕੀਤਾ, ਤਾਂ ਪ੍ਰਸ਼ਾਦੀ ਫਿਰ ਕੀਤੀ, ਗੁਰਦੁਆਰੇ ਆਏ, ਗ੍ਰੰਥੀ ਸਿੰਘ ਨੂੰ ਬੇਨਤੀ ਕੀਤੀ, ਬਾਬਾ ਜੀ ਪ੍ਰਕਾਸ਼ ਕਰੋ, ਵਾਹਿਗੁਰੂ ਸਾਡੇ ਘਰ ਪਚੰਗੀ ਬਖਸ਼ੇ, ਅਸੀਂ ਕਾਕੇ ਨੂੰ ਲੈ ਕੇ ਆਨੰਦਪੁਰ ਸਾਹਿਬ ਜਾਵਾਂਗੇ ਔਰ ਸਤਿਗੁਰਾਂ ਦੇ ਚਰਨ ਪਰਸਨ ਇੱਕ ਵਾਰ ਹੋ ਕੇ ਸਾਰੀ ਸੰਗਤ ਸਾਵਧਾਨ ਹੋ ਗਈ। ਗ੍ਰੰਥੀ ਸਿੰਘ ਨੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਹੇ ਕਲਗੀ ਵਾਲੇ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਚਰਨ ਸੇਵਕ ਅਰਦਾਸ ਕਰਦੇ ਹਨ। ਆਪਣੇ ਘਰ ਚ ਬੇਅੰਤ ਪਦਾਰਥ ਬਖਸ਼ੇ, ਪਰ ਕਿਰਪਾ ਕਰੋ ਉਹ ਚੰਗੀ ਦੀ ਦਾਤ ਪੁੱਛੋ, ਕਾਕੇ ਨੂੰ ਲੈ ਕੇ ਆਨੰਦਪੁਰ ਸਾਹਿਬ ਆਉਣਗੇ ਔਰ ਸੱਚੇ ਪਾਤਸ਼ਾਹ ਤੇਰੇ ਚਰਨ ਪੁੱਛਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਤਿਗੁਰ ਸਾਚੇ ਦੀਆ ਭੇਜ, ਜਦੋਂ ਗੁਰੂ ਦਿਆਲ ਹੋ ਜਾਏ ਸਭ ਮਨੋਕਾਮਨਾ ਪੂਰੀਆਂ ਕਰਦਾ ਔਰ ਆਪਣੀ ਦਰਗਾਹ ਵਿੱਚੋਂ ਕਿਸੇ ਗੁਰਸਿੱਖ ਨੂੰ ਭੇਜਦਾ। ਕਈ ਸੱਜਣ ਕਹਿੰਦੇ ਗਿਆਨੀ ਜੀ ਉਸਨੂੰ ਤਾਂ ਅਰਦਾਸ ਕੀਤੀ, ਅਰਦਾਸ ਪੂਰੀ ਨਾ ਹੋਈ। ਖਾਲਸਾ ਜੀ ਅਰਦਾਸ ਪੂਰੀ ਹੁੰਦੀ ਹੈ, ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਅਰਦਾਸ ਦੀ ਇੱਕ ਸ਼ਰਤ ਹੈ, ਮਹਾਰਾਜ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਪਰ। ਜਿਹੜਾ ਬੰਦਾ ਸਭ ਦਾ ਭਲਾ ਮੰਗਦਾ ਉਹਦੀ ਅਰਦਾਸ ਜ਼ਰੂਰ ਪੂਰੀ ਹੋਵੇ। ਜੇ ਅਸੀਂ ਆਖੀਏ ਸੱਜੇ ਪਾਸੇ ਸਾਡੇ ਗੁਆਂਢੀਆਂ ਦਾ ਪੈਂਡਾ ਕਰਦੇ, ਇਹੋ ਜੀ ਅਰਦਾਸ ਗੁਰੂ ਨਹੀਂ ਮੰਨਦਾ। ਗੁਰੂ ਉਦੋਂ ਅਰਦਾਸ ਮੰਨਦਾ ਜਦੋਂ ਕਹੀਏ ਤੇਰੇ ਭਾਣੇ ਸਰਬੱਤ ਕਾ ਪਤਾ। ਮੈਂ ਇੱਕ ਵਾਰੀ ਅੰਮ੍ਰਿਤਸਰ ਗਿਆ, ਹਰਿਮੰਦਰ ਸਾਹਿਬ ਮੱਥਾ ਟੇਕ ਗਏ ਤੇ ਦਰਸ਼ਨੀ ਜੋੜੀ ਦੇ ਕੋਲ ਇੱਕ ਬੀਬੀ ਖੜੀ, ਉਹਨੇ ਗਾਲ ਚ ਪੱਲਾ ਪਾਇਆ, ਅਰਦਾਸ ਕਰੇ ਔਰ ਫਿਰ ਹੇ ਗੁਰੂ ਰਾਮਦਾਸ, ਜਾਂ ਮੈਨੂੰ ਚੁੱਕਣਾ ਜਾਂ ਮੇਰੀ ਸੱਸ ਨੂੰ ਚੁੱਕਣਾ। ਮੈਂ ਕਿਹਾ ਕੁੜੀਏ ਤੈਨੂੰ ਕਦੇ ਕੀ ਮੁਸੀਬਤ ਆ ਬਣੀ, ਹਾਂਜੀ ਮੇਰੇ ਨਾਲ ਲੜਦੀ ਬਹੁਤੇ। ਮੈਂ ਕਿਹਾ ਉਹਦਾ ਕੰਡਾ ਗੁਰੂ ਰਾਮਦਾਸ ਤੋਂ ਪੜ੍ਹਾਉਣਾ, ਘਰ ਜਾ ਕੇ ਸੈਂਖੀਆਂ ਨੇ ਮੈਂ ਕਈਆਂ ਉਹਦੀਆਂ ਅਰਦਾਸਾਂ ਕਰਦੇ ਨੇ, ਔਰ ਇਹ ਅਰਦਾਸ ਗੁਰੂ ਨਹੀਂ ਮੰਨਦਾ। ਗੁਰੂ ਉਦੋਂ ਮੰਨਦਾ ਜਦੋਂ ਕਹੀਏ ਤੇਰੇ ਭਾਣੇ ਸਰਬੱਤ ਦਾ ਭਲਾ, ਸਭ ਦਾ ਭਲਾ ਲੱਗੋ, ਤੁਹਾਡਾ ਵੀ ਭਲਾ ਹੋਵੇਗਾ, ਤੁਹਾਡੀ ਵੀ ਅਰਦਾਸ ਪੂਰੀ ਹੋਵੇਗੀ। ਇੱਕ ਦ੍ਰਿਸ਼ਟੀ ਵਾਸਤੇ ਸਭ ਤੋਂ ਮਿੱਠਾ ਮੇਰਾ ਹੈ ਪੁੱਤਰ, ਬੱਚਾ ਤੇਰੇ ਪਿੱਠ ਵੱਲੋਂ ਵੀ ਲੱਕੜੀ ਪਾ ਲਵੇ, ਮਾਂ ਦਾ ਕਾਲਜਾ ਖੜ ਜਾਂਦਾ ਹੈ, ਗਲ ਵਿੱਚ ਪਾ ਫੜਨਾ ਜਦੋਂ ਮਾਂ ਆਖੇ, ਵਿੱਚ ਕੰਨਾਂ ਦੇ ਨਿਸ਼ਾਨਾ ਭੁੱਲਦੀਆਂ ਨੇ, ਉਹ ਜਦੋਂ ਪੁੱਤਰਾਂ ਲਈ ਲੱਖ ਪਤੀ ਮਾਵਾਂ ਜਾ ਕੇ ਕਈ ਫਕੀਰਾਂ ਦੇ ਰੋਂਦੀਆਂ। ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਸੀ, ਤੀਰਥ ਤੀਰਥ ਖੈਰ ਮੰਗਾਵੇ, ਇਹ ਗੁੱਗੇ ਤੇ ਮੜੀਆਂ ਪੁਜਵਾਵੇ, ਸਿਵਿਆਂ ਉੱਤੇ ਮਾਸ ਰਿਨਾਵੇ, ਅਣਹੋਈਆਂ ਗੰਨਾਂ ਕਰਵਾਵੇ, ਪੁੱਤਰ ਗਈ ਨਾ ਮਸ ਪਿਆਰੀ, ਇਹਦੀ ਭੁੱਖੀ ਦੁਨੀਆ ਸਾਰੀ, ਮਾਵਾਂ ਭਾਵੇਂ ਹੋਣ ਪਰੀਆਂ, ਨਾਲ ਪੁੱਛਣ ਦੇ ਡੱਕ ਡੱਕ ਭਰੀਆਂ, ਸ਼ਾਹ ਕਰੀ ਵਿਆਹੀਆਂ ਭਰੀਆਂ, ਪਹਿਣ ਪੱਟ ਹੰਡਾਵਣ ਸੜੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾ ਦਾ ਹਾਰ ਨਾ ਹੋਵੇ। ਇੱਕ ਦ੍ਰਿਸ਼ਟੀ ਵਾਸਤੇ ਪੁੱਤਰ ਬੜਾ ਮਿੱਠਾ ਮੇਰਾ ਹੈ, ਪਰ ਮੈਂ ਇਹ ਬੇਨਤੀ ਕਰਦਾ ਹੁੰਦਾ ਕਿ ਜਦੋਂ ਲੋੜ ਪਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ। ਸਾਡੇ ਦੇਸ਼ ਵਿੱਚ ਜੰਤ ਮੰਤਰ ਮੰਤਰ ਤੰਤਰ ਜਾਦੂ ਟੂਣੇ ਕਬੀਰ ਕਈ ਕਿਸਮ ਦਾ ਪ੍ਰਖੰਡ ਚੱਲਦਾ ਹੈ। ਕਈ ਚੇਲੇ ਲੋਕਾਂ ਨੂੰ ਪਰਸੇ ਪਾਉਂਦੇ ਨੇ, ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ ਨੇ ਕਿਸੇ ਲੜਕੇ ਨੂੰ ਮਾਰ ਕੇ ਬਲੀ ਦੇ ਦਿੱਤੀ ਗਈ। ਉਹ ਜਿਹੜਾ ਕਿਸੇ ਦਾ ਘਰ ਉਜਾੜਦਾ ਉਹ ਆਪਣਾ ਕਿਵੇਂ ਦੱਸੇਗਾ? ਇਹ ਗਲਤ ਗੱਲਾਂ ਨੇ। ਟੂਣੇ ਜਾਦੂ ਕਬੀਰ ਤੋਂ ਬਚੋ ਔਰ ਇੱਕ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ, ਗੁਰੂ ਪੂਰੀ ਕਰੇਗਾ। ਔਰ ਪਖੰਡ ਦਾ ਵੀ ਅੰਤ ਪਈ ਨਹੀਂ। ਆ ਮੈਨੂੰ ਮਹੀਨੇ ਕੋਲ ਹੈ ਆਈ ਨੂੰ ਉਸੇ ਕਨੇਡਾ ਗਏ, ਉੱਥੇ ਕਨੇਡਾ ਇੱਕ ਸੰਤ ਗਿਆ ਇੱਧਰੋਂ ਇੰਡੀਆ ਤੋਂ, ਉਹਨੇ ਕਬੀਰ ਬਣਾ ਕੇ ਕੋਲ ਰੱਖੇ ਤੇ ਉਹਦੇ ਚੇਲੇ ਲੋਕਾਂ ਚ ਪ੍ਰਚਾਰ ਕਰਨ ਕਿ ਜਿਹੜਾ ਬਾਬੇ ਹੋਰਾਂ ਕੋਲੋਂ ਕਬੀਰ ਲੈ ਗਿਆ ਉਹਦੇ ਘਰ ਛਰਪੀਆਂ ਪੁੱਤਰ ਹੋਵੇਗਾ। ਕੋਈ 100 ਡਾਲਰ ਦਾ ਕਬੀਰ, ਕੋਈ 200 ਡਾਲਰ ਦਾ, ਕੋਈ 300 ਡਾਲਰ ਦਾ। ਮੈਂ ਕਰੇ ਕਬੀਰਾਂ ਦੀਆਂ ਵੀ ਕੁਆਲਟੀਆਂ ਨੇ ਤੇ ਲੋਕਾਂ ਨੇ ਫਿਰ ਮਾਇਆ ਦੇ ਢੇਰ ਲਾਏ ਬਾਬੇ ਦੇ ਅੱਗੇ। ਮੈਂ ਆਖਿਆ ਦੁਨੀਆ ਦੇ ਲੋਕ ਕਿਉਂ ਵਹਿਮਾਂ ਚ ਫਸੇ ਜੇ? ਗੁਰੂ ਗ੍ਰੰਥ ਸਾਹਿਬ ਵਰਗਾ ਸੰਤ ਕਿਹੜਾ? ਇੱਥੋਂ ਮੈਨੂੰ ਸਭ ਕੁਝ ਮਿਲੇਗਾ। ਇੱਕ ਮਾਈ ਮੈਨੂੰ ਗੁੱਸੇ ਹੋ ਗਈ, ਮੈਂ ਕਹਿੰਦੀ ਪਿਛਲੇ ਸਾਲ ਸਾਡੀ ਗੁਆਂਢ ਨੇ ਇੱਕ ਕਬੀਰ ਲਿਆ ਤੇ ਉਹਦੇ ਘਰ ਕਾਤਲ ਹੋਇਆ। ਮੈਂ ਕਿਹਾ ਸਾਡੇ ਗੁਆਂਢ ਇੱਕ ਮੁਰਗੀ ਨੇ 12 ਚੂਚੇ ਕੱਢੇ ਨੇ, ਉਹ ਕਿਹੜੇ ਸਾਹਿਬ ਕੋਲ ਕਬੀਰ ਲਿਆਈ? ਤੇ ਤੇਰੇ ਉੱਤੇ ਸੰਤ ਤਿਆਰ ਹੋ ਗਏ ਕਿਉਂਕਿ ਬੰਦੇ ਦੇ ਵਹਿਮ ਦੀ ਕੋਈ ਹੱਕ ਨਹੀਂ ਭਾਈ। ਜਦੋਂ ਲੋੜ ਪਵੇ ਲੋੜ ਪੈਂਦੀ ਹੈ। ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਆ ਕਰੋ। ਇੱਥੋਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ। ਇਤਿਹਾਸ ਕਰ ਕਹਿੰਦੇ ਨੇ ਇੱਕ ਸਾਲ ਬਾਅਦ ਇਸ ਜੋੜੇ ਦੇ ਘਰ ਲੜਕੇ ਨੇ ਜਨਮ ਲਿਆ। ਵਧਾਈਆਂ ਮਿਲੀਆਂ, ਲੱਖਾਂ ਰੁਪਏ ਖਰਚੇ। ਕਹਿੰਦੇ ਇੱਕ ਸਾਲ ਲੰਘ ਗਿਆ, 2 ਸਾਲ, 4 ਸਾਲ, 6 ਸਾਲ, 7 ਸਾਲ ਹੋ ਗਏ। ਇੱਕ ਦਿਨ ਬੈਠੇ ਘਰ ਵਿੱਚ ਰਾਤ ਗੱਲਾਂ ਬਾਤਾਂ ਕਰਨ ਤੇ ਸਰਦਾਰਨੀ ਕਹਿੰਦੀ, ਸਰਦਾਰ ਜੀ ਆਪਣੇ ਇੱਕ ਸੁਖਣਾ ਸੁਖੀ ਹੈ ਵੀ ਵਾਹਿਗੁਰੂ ਸਾਡੇ ਘਰ ਚੰਗੀ ਬਖਸ਼ੇ, ਅਸੀਂ ਕਾਕਿਆਂ ਨੂੰ ਲੈ ਕੇ ਅਨੰਦਪੁਰ ਸਾਹਿਬ ਚੱਲਾਂਗੇ। ਆਪਾਂ ਨੂੰ ਸੁਖਣਾ ਕਾਕਾ 7 ਸਾਲਾਂ ਦਾ ਹੋ ਚੱਲਿਆ ਤੇ ਸੁਖਣਾ ਚੇਤਾ ਹੀ ਨਹੀਂ ਰਿਹਾ। ਸਰਦਾਰ ਕਹਿੰਦਾ, ਨਹੀਂ ਚੇਤਾ ਤੇ ਹੈ, ਪਰ ਤੈਨੂੰ ਪਤਾ ਸਫ਼ਰ ਲੰਬਾ ਹੈ, ਬੱਚਾ ਨਿਆਣਾ ਸੀ। ਮੈਂ ਸਮਝਦਾ ਸਾਂ ਤੇਰਾ ਕਾਕਾ ਵੱਡਾ ਹੋ ਲਵੇ। ਮੋਟਰ ਕਾਰ ਸਾਈਕਲ ਹਵਾਈ ਜਹਾਜ਼ ਕਈ ਸਵਾਰੀਆਂ ਨੇ, ਮਿੰਟਾਂ ਸਕਿੰਟਾਂ ਚ ਲੋਕੀ ਇੰਗਲੈਂਡ ਕਨੇਡਾ ਅਮਰੀਕਾ ਜਾ ਵੜਦੇ ਨੇ। ਲੇਕਿਨ ਉਹਨਾਂ ਦਿਨਾਂ ਚ ਲੋਕੀ ਪੈਦਲ ਤੁਰ ਤੁਰ ਕਰਕੇ ਸਫ਼ਰ ਕਰਦੇ ਸੀ ਔਰ ਸੰਗਤਾਂ ਕਾਫਲਾ ਬਣ ਕਰਕੇ ਜਾਂਦੀਆਂ ਸੀ। ਜਿਵੇਂ ਅੱਜ ਕੱਲ੍ਹ ਕੋਈ ਹੇਮਕੁੰਟ ਸਾਹਿਬ ਜਾਂਦਾ ਹੈ, ਕੋਈ ਪਟਨਾ ਸਾਹਿਬ ਜਾਂਦਾ ਹੈ, ਕੋਈ ਅਸੂਰ ਸਾਹਿਬ ਜਾਂਦਾ ਹੈ। ਮੰਦਰਾਂ ਤੈਅ ਕਰਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ, ਰਾਤ ਜਾ ਕੇ ਆਰਾਮ ਕੀਤਾ। ਅੰਮ੍ਰਿਤ ਵੇਲਾ ਹੋਇਆ, ਮੇਰੇ ਕਲਗੀ ਵਾਲੇ ਸ਼ਹਿਨਸ਼ਾਹ ਦਾ ਦਰਬਾਰ ਸਜਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਖ਼ਤ ਉੱਤੇ ਆ ਕੇ ਬੈਠੇ। ਗਲ ਵਿੱਚ ਰੇਸ਼ਮੀ ਚੋਲਾ ਹੈ, ਸੁੱਚੇ ਮੋਤੀਆਂ ਦੀ ਮਾਲਾ ਹੈ, ਅੱਖਾਂ ਵਿੱਚ ਗੁਲਾਬ ਦਾ ਫੁੱਲ ਟੰਗਿਆ ਹੈ, ਕੱਠਾ ਸ਼ੀਸ਼ ਉੱਤੇ ਹੀਰਿਆਂ ਜੜੀ ਕਲਗੀ। ਵੇਖ ਵੇਖ ਕੇ ਇੰਦਰ ਦਾ ਦਰਬਾਰ ਵੀ ਸ਼ਰਮ ਖਾ ਰਿਹਾ ਹੈ। ਮੇਰੇ ਸਤਿਗੁਰਾਂ ਦਾ ਸੂਰਜ ਤੋਂ ਛੁਆਇਆ ਤੇਜ ਹੈ, ਸੰਗਤਾਂ ਨਿਮਸਕਾਰ ਕਰ ਰਹੀਆਂ ਨੇ। ਇੱਧਰ ਸੱਜੇ ਹੱਥ ਨੂੰ ਸੰਗ ਬੈਠੇ ਨੇ ਜਿਨ੍ਹਾਂ ਦੇ ਖੁੱਲੇ ਚੋਲੇ ਚਿੱਟੀਆਂ ਸਫੈਦ ਪੱਗਾਂ ਗਲਾਂ ਵਿੱਚੋਂ ਦੀਆਂ ਮਾਲਾ ਪ੍ਰਕਾ ਸ਼ਰਣ ਕਾਰ ਪੂਰੇ ਪ੍ਰਕਾ ਸ਼ਰਣ ਕਮੂਣਾ ਚੂਰੇ ਸੁਖਮਣੀ ਸਾਹਿਬ ਦਾ ਪਾਠ ਹੋ ਰਿਹਾ ਹੈ। ਇੱਧਰ ਖੱਬੇ ਪਾਸੇ ਨਿਹੰਗ ਸਿੰਘ ਬੈਠੇ ਨੇ ਜਿਨ੍ਹਾਂ ਦੇ ਕੇਸਰੀ ਬਾਣੇ ਨੀਲੇ ਦਸਤਾਰੇ ਨੱਕ ਨਾਲ ਕਮਰ ਕਸੇ ਦਾਤਰੇ ਕਿਰਪਾਨਾ ਮੋਢੇ ਕਮਾਣਾ ਸਿੰਘਾਂ ਦੇ ਹੱਥਾਂ ਵਿੱਚ ਸਰਬ ਲੋਹੇ ਕਰੇ ਬਲਾਕ ਬਾਹਰੇ ਛਿੜਕਾਟਾ ਪੈਂਦਾ ਔਰ ਉਹਨਾਂ ਦੀ ਖੰਡ 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 ਅੱਜ ਮੰਡੇ ਸਰ ਪੈਂਦੇ ਵੀਰ ਅਸੀਂ ਬਾਣੀ ਦਾ ਉਚਾਰਨ ਹੋ ਰਿਹਾ ਹੈ। परवानगी दिखी, संगत सज गई, दीवान सज गया। और सामने 6-7 साल का काका कदे पट्ठा चाहता है, कदे संगतां ज्ञान सिखाता है, दौड़ा फिरता है। कश्मीर पातशाह एक टक वेख रहे ने, ये काका बड़ा सियाणा है। अखीर आवाज मारी, कह लगे काका जी ए बेटा उड़िया। एक काका नेड़े आया, महाराज कह लगे बेटा तुसी कित्थों आए हो? कह लगा जी असीं कुछ और तो आए हैं, बड़ी संगत आई है साडे नाल, काका तू बड़ी सेवा करदा है, इह तैनूं किहने दस्सिया? कह लगे जी मेरे माता पिता कहिंदे सी जिहड़ा सेवा करेगा गुरु नूं बड़ा प्यारा लगेगा। महाराज कहिंदे बेटा तेरा नां की है? इह कहिंदे कि मेरा नां है चोखा। महाराज हस के कहने की जो चोका, अजकल का न्याणा हुंदा उहने कहना सी मम्मी चोका, डैडी चोका। ते काका कहने जी गुणा चोका। ते महाराज हस के कहने पुत्रा जे तू गुणा चोका ते जा फिर गुरु तेरे चोका। इक पासे निका जिहा बच्चा, इक पासे दुनिया का शहंशाह गुरु गोबिंद सिंह, लो जी दोनों का इकरार हो गया अगे रब कर सो।
Thank you.
ਸਾਂ ਉਡੀਕ ਕਰ ਰਹੇ ਸਾਂ, ਉਹ ਵੀ ਪਹੁੰਚ ਗਏ ਨੇ। ਆਓ ਸੱਜਣ ਹਾਂ ਦੇਖਾਂ ਦਰਸ਼ਨ ਤੇਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜਾ ਸਤਿਕਾਰ ਬਖਸ਼ਿਆ ਗਿਆ। ਲੜਕੀ ਵਾਲਾ ਪਰਿਵਾਰ ਜਿਹਨਾਂ ਨੇ ਸ਼ਗਨ ਦੀ ਰਸਮ ਅਦਾ ਕਰਨੀ ਹੈ, ਗੁਰੂ ਮਹਾਰਾਜ ਦੇ ਪਰਿਵਾਰ ਚ ਪਹੁੰਚੇ ਨੇ। ਔਰ ਬਹੁਤ ਸਾਰੇ ਵੀਰਾਂ ਨੇ ਕੀਰਤਨ ਦੇ ਸਤਿਕਾਰ ਵਿੱਚ ਬੇਨਤੀ ਮਾਇਆ ਵਿੱਚ ਕੀਤੀ ਹੈ। ਬਹੁਤ ਸਾਡੇ ਨੌਜਵਾਨ ਵੀਰਾਂ ਵੱਲੋਂ ਬੇਨਤੀ ਮਾਇਆ ਆਈ ਹੈ, ਗੁਰੂ ਪਾਤਸ਼ਾਹ ਚੰਗੀ ਤਰ੍ਹਾਂ ਪ੍ਰਦਾਨ ਕਰ। ਦਰਬਾਰ ਲਗਾ ਹੈ, ਇਹ ਨਿੱਕਾ ਜਿਹਾ ਕਾਕਾ ਕੌੜਾ ਫਿਰਦਾ ਹੈ, ਜਲ ਛਕਾਉਂਦਾ ਹੈ, ਪੱਖਾ ਚੱਲਦਾ ਹੈ। ਉਹਨਾਂ ਦਿਨਾਂ ਚ ਬਿਜਲੀ ਨਹੀਂ ਸੀ, ਇਹ ਸੇਵਾ ਖਾਣ ਵਾਲੇ ਹੁੰਦੇ ਸੀ, ਪੱਖਾ ਫੇਰੀ ਪਾਣੀ ਧੋਣਾ। ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰ ਜ਼ਿਕਰ ਆਉਂਦਾ ਹੈ ਪੱਖੇ ਦਾ ਔਰ ਪਾਣੀ ਦਾ। ਇਹ ਬੜੀ ਵੱਡੀ ਸੇਵਾ ਸੀ। ਜਦੋਂ ਪਾਣੀ ਨਹੀਂ ਘਰ ਘਰ ਨਲਕੇ ਨਹੀਂ ਸੀ, ਉਦੋਂ ਸਾਰੇ ਸ਼ਹਿਰ ਜ਼ਿਕਰ ਦਾ ਖੂਹ ਹੁੰਦਾ ਸੀ, ਉੱਥੋਂ ਸਾਰੇ ਭਰ ਕੇ ਜਾਂਦੇ ਸੀ। ਇਹ ਗਰਮੀਆਂ ਨੂੰ ਹੱਥਾਂ ਨਾਲ ਪੱਖੇ ਦੀ ਸੇਵਾ ਕਰਨੀ, ਸੇਵਾ ਵੀ ਸ਼ਰਧਾ ਨਾਲ ਹੁੰਦੀ ਹੈ। ਕਈ ਅੰਧ ਵਿਸ਼ਵਾਸ ਦੀ ਸੇਵਾ ਜਿਹੜੀ ਉਹ ਪ੍ਰਵਾਨ ਵੀ ਨਹੀਂ ਹੁੰਦੀ। ਇੱਕ ਸੰਤ ਮਹਾਂਪੁਰ ਕਿਸੇ ਪਿੰਡ ਵਿੱਚ ਗਏ ਤੇ ਉਹਨਾਂ ਨੇ ਸੇਵਾ ਉੱਤੇ ਲੈਕਚਰ ਦਿੱਤਾ, ਪੱਠਾ ਫੇਰੀ ਪਾਣੀ ਧੋਣਾ, ਜੋ ਦੇਵੇ ਸੌਖਾਈ। ਇੱਕ ਮਾਈ ਨੇ ਸੰਤਾਂ ਨੂੰ ਪ੍ਰਸ਼ਾਦਾ ਵਰਤ ਦਿੱਤਾ, ਬਾਬਾ ਜੀ ਅੱਜ ਮੇਰੇ ਘਰ ਲੈਂਦਾ ਹੈ। ਪੌੜਾ ਮਹੀਨਾ ਸਰਦੀਆਂ ਦਾ ਮੌਸਮ ਤੇ ਪੌੜਾ ਜੰਮੇ, ਮਾਈ ਨੇ ਸੰਤਾਂ ਦੇ ਮੋਹਰੇ ਥਾਲ ਰੱਖਿਆ ਪ੍ਰਸ਼ਾਦੇ ਦਾ ਤੇ ਹੱਥ ਦੇ ਪੱਠਾ ਫੜ ਲਿਆ। ਉਹ ਪੱਠਾ ਝੱਲੇ, ਸੰਤ ਕਹਿਣ ਲੱਗੇ ਮਾਤਾ ਜੀ ਪੱਠਾ ਨਾ ਝੱਲੋ, ਸਾਨੂੰ ਪਾਲਾ ਅੱਗੇ ਲੱਗਣ ਡਿਆ ਸੱਚੀ ਮੌਤ ਹੈ। ਕਹਿੰਦੀ ਬਾਬਾ ਜੀ ਤੁਸੀਂ ਕਹਿੰਦੇ ਸੀ ਜਿਹੜਾ ਸੇਵਾ ਕਰੇ ਉਹਦੀਆਂ ਕਿਹੜਾ ਹਰੀਆਂ ਹੁੰਦੀਆਂ ਨੇ, ਤੇ ਮੈਂ ਤੇ ਸੇਵਾ ਕਰਨੀ ਤੇ ਉਹ ਮੇਰੀਆਂ ਕਿਹੜਾ ਹਰੀਆਂ ਹੋਣਗੀਆਂ। ਸੰਤ ਕਹਿੰਦੇ ਮੋਈ ਤੇ ਤੇਰੀਆਂ ਹਰੀਆਂ ਹੋਣਗੀਆਂ, ਸਾਰੀਆਂ ਸੋਟੇ ਨਾਲੀਆਂ ਇਹ ਪਤਾ ਲੈਂਦੀਆਂ ਰਹਿਣੀਆਂ। ਪਰ ਸੇਵਾ ਵੀ ਅੰਧ ਵਿਸ਼ਵਾਸ ਵਿੱਚ ਨਹੀਂ। ਇੱਕ ਸ਼ਹਿਰ ਦੀ ਗੱਲ, ਅਸੀਂ ਦੀਵਾਨ ਤੇ ਗਏ, ਦੀਵਾਨ ਸਜਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਖੋਲ ਕੇ ਰੱਖੀ। ਇੱਕ ਮਾਈ ਨੇ 2 ਕਿਲੋ ਦੁੱਧ ਲਿਆਂਦਾ ਡੋਲੂ ਚ ਪਾ ਕੇ, ਉਹ ਆ ਗਿਆ ਡੋਲ ਕੁ ਪਾਉਣ ਲੱਗ ਪਈ। ਉਹ ਗੁਰਦੁਆਰੇ ਦੇ ਸੇਵਾਦਾਰ ਥੋੜੇ ਆਏ, ਗ੍ਰੰਥੀ ਸਿੰਘ ਆ ਗਏ, ਅਗੇ ਮਾਤਾ ਜੀ ਸਰ ਇਹ ਦੁੱਧ ਨਗਰ ਉੱਤੇ ਲਿਜਾਓ, ਉੱਥੇ ਲੋੜ ਚੁੱਕੀ। ਕਹਿੰਦੀ ਭਾਈ ਮੈਂ ਤਾਂ ਸੋਚਿਆ ਦਾਸਾ, ਮੈਂ ਤਾਂ ਸੁੱਖਣਾ ਚੁੱਕੀ, ਮੈਂ ਤਾਂ ਗੋਲ ਕੁਲੇ ਚ ਪਾਉਣਾ। ਉਹਨੇ ਸਗੋਂ ਫੜੀ ਗੋਲ ਕੁਲੇ ਚ ਲੱਗ ਦਿੱਤਾ, ਸਾਰੇ ਲੋਕ ਭਿੱਜ ਗਏ। ਉਹ ਬੜਾ ਫੜ ਨਾ ਗੋਲ ਖੋਲੀ। ਸ਼ਰਧਾਲੂ ਵੀ ਦੁਨੀਆਂ ਚ ਹੈ। ਮਹਾਰਾਜ ਕਹਿ ਲਗੇ ਕਾਕਾ ਤੇਰਾ ਨਾਂ ਕੀ ਹੈ ਭਾਈ? ਭਗਵਤੀ ਜੋਗਾ। ਕੀ ਨਾਮ ਜੋਗਾ? ਕਹਿੰਦਾ ਗੁਰਾਂ ਜੋਗਾ। ਤੇ ਮਹਾਰਾਜ ਹੱਸ ਕੇ ਕਹਿੰਦੇ ਚੰਗਾ ਕਾਕਾ, ਜਾ ਤੂੰ ਗੁਰੂ ਜੋਗਾ ਤੇ ਜਾ ਫਿਰ ਅੱਜ ਤੋਂ ਗੁਰੂ ਤੇਰੇ ਜੋ। ਕਈ ਗੱਲਾਂ ਵੇਖਣ ਵਿੱਚ ਸਧਾਰਨ ਹੁੰਦੀਆਂ ਨੇ, ਉਹਨਾਂ ਗੱਲਾਂ ਦੇ ਅਰਥ ਬੜੇ ਡੂੰਘੇ ਨਿਕਲ ਗਏ। ਲੋਕੀ ਕਹਿੰਦੇ ਨੇ ਚਰਚਾ ਇਸ਼ਕ ਦਾ ਘਰ ਘਰ, ਪਰ ਕਮਾਉਣਾ ਕੋਈ ਕੋਈ ਹੈ, ਬੜੇ ਕਾਰ ਮੇਰੇ ਪਰ ਨਿਭਾਉਂਦਾ ਕੋਈ ਕੋਈ। ਲੋਕੀ ਸੰਗਤਾਂ ਨੇ 2 ਦਿਨ 4 ਦਿਨ 6 ਦਿਨ 10 ਦਿਨ ਸੇਵਾ ਕੀਤੀ। ਆਖਿਰਕਾਰ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਘਰਾਂ ਦੇ ਕੰਮਕਾਰ ਛੱਡ ਕੇ ਆਏ ਹਾਂ, ਹੁਣ ਆਗਿਆ ਪੁੱਛ ਤੇ ਵਾਪਸ ਪਿਸ਼ਾਵਰ ਜਾ ਕੇ। ਦਸਵੇਂ ਪਾਤਸ਼ਾਹ ਕਹਿ ਲਗੇ ਮੈਂ ਬਾਕੀ ਸਾਰੀ ਸੰਗਤ ਨੂੰ ਆਗਿਆ, ਪਰ ਆ ਜਿਹੜਾ ਨਿੱਕਾ ਜਿਹਾ ਕਾਕਾ ਨੇ ਜੋਗਾ ਬਈ, ਇਹਨੂੰ ਤਾਂ ਹੁਣ ਅਸੀਂ ਆਪਣੇ ਕੋਲ ਰੱਖਾਂਗੇ, ਇਹ ਤੇ ਸਾਡੇ ਜੋਗਾ ਹੀ ਹੋ ਗਿਆ। ਮਾਤਾ ਪਿਤਾ ਨੇ ਹੱਥ ਜੋੜ ਕੇ ਸਿਰ ਝੁਕਾਇਆ, ਮਹਾਰਾਜ ਜੇ ਸਾਡਾ ਬੱਚਾ ਤੁਹਾਡੀਆਂ ਨਜ਼ਰਾਂ ਚ ਪ੍ਰਵਾਨ ਹੋ ਜਾਏ ਸਾਨੂੰ ਤੇ ਬੜੀ ਖੁਸ਼ੀ ਹੈ। ਮਹਾਰਾਜ ਕਹਿੰਦੇ ਇਹਨੂੰ ਪੰਜਾਬੀ ਪੜ੍ਹਾਵਾਂਗੇ, ਹਿੰਦੀ ਪੜ੍ਹਾਵਾਂਗੇ, ਸੰਸਕ੍ਰਿਤੀ ਪੜ੍ਹਾਵਾਂਗੇ, ਫਾਰਸੀ ਪੜ੍ਹਾਵਾਂਗੇ, ਵਿਦਵਾਨ ਬਣੇਗਾ। ਇਹਨੂੰ ਤੀਰਦਾਜ਼ੀ, ਨੇਜ਼ੇਬਾਜ਼ੀ, ਘੋੜਸਵਾਰੀ, ਸੂਰਮਿਆਂ ਵਾਲੇ ਕਰਤੱਵ ਸਿਖਾਵਾਂਗੇ, ਇਹ ਸੰਤ ਸਿਪਾਹੀ ਬਣੇਗਾ। ਮਾਂ ਪਿਓ ਬੜੇ ਖੁਸ਼ ਹੋਏ। ਉਹਨਾਂ ਨੇ ਕਾਕੇ ਜੋਗਾ ਸਿੰਘ ਨੂੰ ਅਨੰਦਪੁਰ ਸਾਹਿਬ ਛੱਡਿਆ, ਆਪ ਵਾਪਸ ਆ ਗਏ। ਜਦ ਬੱਚੇ ਦਾ ਵਿਆਹ ਕਰੀਦਾ ਖੁਸ਼ੀਆਂ ਮਨਾਉਣ ਦੇ ਵੀ ਤਰੀਕੇ ਨੇ ਸਰਦਾਰ ਆਤਮਾ ਸਿੰਘ ਸਰਦਾਰ ਗੁਰਦੇਵ ਸਿੰਘ ਔਰ ਸਾਰੇ ਪਰਿਵਾਰ ਨੇ ਇੱਕ ਅਕੇਲੀ ਖੁਸ਼ੀ ਮਨਾਈ ਹੈ ਅਖੰਡ ਪਾਠ ਹੋਇਆ ਪਾਠੀਆਂ ਸਿੰਘਾਂ ਨੇ ਸੇਵਾ ਕੀਤੀ ਹੈ ਕਮੀ ਸ਼੍ਰੀ ਜਥੇ ਨੇ ਨਿਹਾਲ ਕੀਤਾ ਹੈ ਢਾਡੀ ਜਥਾ ਗੁਰੂ ਦਾ ਦਰਜਾ ਛਕਾ ਰਿਹਾ ਹੈ ਇਹ ਵੀ ਖੁਸ਼ੀ ਮਨਾਉਣ ਦਾ ਤਰੀਕਾ ਹੈ ਤੇ ਦੂਜੇ ਪਾਸੇ ਇੱਕ ਹੋਰ ਅੱਜ ਕੱਲ੍ਹ ਤਰੀਕਾ ਵੀ ਚੱਲਿਆ ਹੈ ਇੱਕ ਪਿੰਡ ਅਸੀਂ ਕਹੇ ਕਿ ਦੋ ਨੌਜਵਾਨ ਕਨਾ ਕਰਨ ਅਗਲੇ ਬੱਚਿਆਂ ਸੁਣਿਆ ਮੁੰਡੇ ਦਾ ਵਿਆਹ ਰੱਖ ਲਿਆ ਉਹ ਪਹਿਲਾਂ ਯਾਰ ਵਿਆਹ ਰੱਖ ਕੇ ਲਿਆ ਸੀ ਪਰ ਹੁਣ ਦੋ ਮਹੀਨੇ ਲੇਟ ਕਰਨਾ ਪੈਣਾ ਹੈ ਉਹ ਕਹਿੰਦਾ ਭੁੱਖਾ ਸੀਗਾ ਹੁੰਦਾ ਹੀ ਹੈ ਪਹਿਲਾਂ ਯਾਰ ਛੇ ਸੱਤ ਘਰੇ ਪਾਏ ਸੀ ਖਬਰੇ ਤੇ ਡੱਖਣ ਦੀ ਹਵਾ ਚੱਲ ਗਈ ਥੱਕੀ ਚੀਕ ਨਿਕਲੀ ਮੈਂ ਬੜਾ ਹੱਸਿਆ ਮੈਂ ਕਿ ਸਰਦਾਰ ਜੀ ਛਿਆਂ ਘਰਿਆਂ ਬਿਨਾਂ ਵਿਆਹ ਨਹੀਂ ਹੁੰਦਾ ਕਹਿੰਦਾ ਗਿਆਨੀ ਨਹੀਂ ਆਇਆ ਪ੍ਰਾਹ ਮੰਡਾ ਤੇ ਫਿਰ ਮੰਗ ਲਿਆ ਫਿਰ ਵਿਆਹ ਕਰ ਹੈ ਸਵਾਲ ਤਾਂ ਦਾ ਪ੍ਰਾਹੁਣੇ ਖੁੱਲੀਆਂ ਬਿਨਾਂ ਹੋਣ ਮੈਂ ਕਿਹਾ ਗੱਲ ਹੋਈ ਨਾ ਇਹ ਵੀ ਖੁਸ਼ੀਆਂ ਮਨਾਉਣ ਦੇ ਤਰੀਕੇ ਨੇ ਅੰਦਰ ਵੇਖੋ ਹੁਣ ਛੋਟਾ ਸ਼ੁਰੂ ਹੋ ਗਿਆ ਜਵਾਨ ਇਹ ਮਾਪੇ ਚਾਹੁੰਦੇ ਨੇ ਕੋਈ ਯੋਗ ਵਰਗ ਲੜਕੀ ਲੱਭ ਕੇ ਇਹ ਰਿਸ਼ਤਾ ਤੈਅ ਕਰੀਏ ਆਪਣੇ ਰਿਸ਼ਤੇਦਾਰਾਂ ਤੇ ਗੱਲ ਚਲਾਈ ਰਿਸ਼ਤਾ ਤੈਅ ਹੋ ਗਿਆ ਮਾਤਾ ਪਿਤਾ ਨੇ ਲੈ ਕੇ ਕਾਗਜ਼ ਤੇ ਕਲਮ ਇੱਕ ਦਸਵੇਂ ਪਾਤਸ਼ਾਹ ਨੇ ਜੋਗਾ ਸਿੰਘ ਦੇ ਵਿਆਹ ਦੀ ਚਿੱਠੀ ਕਿਉਂ ਕਿ ਮੁੰਡੇ ਦਾ ਵਿਆਹ ਕਰਕੇ ਜਾਈਏ। ਇੱਕ ਸ਼ਾਇਰ ਕਹਿੰਦੇ ਆਈ ਜਵਾਨੀ پگ ڈنڈیا کے اوپر چلے ہٹ کے اپنی جانے کھلا کھلا رستہ ہوں کھے کھے کے لگ دی جوانی بنا نشے سے مستی کرتی اور بنا کھنگ دے کھنگ دی اس جوانی تائی لکونا شو لکونا کچھ بھائی چند چڑھیا سے چڑی جوانی کدے نہیں رہتے کچھ ਸੋਚਦੇ ਨੇ ਕੋਈ ਵੇਖੀਏ ਜੋਗਾ ਸਿੰਘ ਦਾ ਕਿੰਨਾ ਕੁ ਪਿਆਰ ਹੈ गया जोता सिंह ने मगर ही कोटा पड़गे में मथे नहीं वो लगना जब ब्याह का दिन आवे आनंद कारज का मौका बने तेन नामा बढ़िया जान के चौथी नाम के रखे पैर पर साड़ी चिठी उन्होंने फड़ा दी चिट्ठी उनके लिखा बेटा जोगा सिंह बड़ा जरूरी एमरजेंसी काम पै गया चिट्ठी पढ़िया नाल ही आनंदपुर शहर को तेरा पहला कदम आनंदपुर शहर पुटना चाहिए जे हो किसी पासे को कदम पुटिया तो साढ़े हुक्म की अतुली समझी जाए थले साइन करके मोह लाती जोगा सिंह पेशावर आया ब्याह का दिन आया सुहागना ने गीत गाए बैंड बाजे बजे बड़िया खुशियां मनाईया बरात चढ़ी बरात जाके आराम किया दूजे दिन आनंद कार्य का समा आया छोटी बार के कीर्तन तो बाद आनंद कार्य का समा आया बरात बैठी है लड़की वाला परिवार बैठे कई रामा पड़िया गई जब ग्रंथी सिंह ने चौथी राम का उच्चारण किया हर चौथड़ी लाल मन सहज पाया और सवेरे सिख ने उठ के फतेह बनाई वर्ग की तो खालसा वर्ग की फतेह जोगा सिंह के हाथ में चिट्ठी फड़ा जोगा सिंह एकदम खड़ा हो गया चिट्ठी खोल के बैठी दसवें पाशाह की मोर लगी है थले साइन हो हैरान रह गया एक मेरे सपने की चिट्ठी अखा में हंजू आ गए प्यार से कई बार खुशी में भी हंजू आ जाते हैं एक उर्दू का कवि कहता है खत जो भेजा आपने आंखों की किस्मत खुल गई अंशुओं ने गिर के भरोसा ले लिया तहरीर का अखा में हंज चिट्ठी दिल पे कह लगा साथ शेखर जी एक बेनती कर लगा जोगा शेखर की गाले कह लगा महाराज की चिट्ठी आई है दसवें पातशाह की और सतगुरां ने लिखे कि चिट्ठी पढ़िया नाल ही आनंदपुर साहब नूं कर पाओ और किसी पासे कदम नहीं पुटना ते खालसा जी दास नूं बसो आ गया ते दास ते चले हुणे आनंदपुर साहब सारे सनाटा छा गया सारे कह जोगा सिंह दो मिनट की गल एक चौथी नाम रह गई है फटाफट तू भाग नहीं रहे अपने घर वाले ना ले जा और कहना सवाल दो मिनटा का नहीं सवाल है हुक्म मनन का हुक्म होर किसी पासे कदम नहीं पुटना पहला कदम आनंदपुर साहब वाले पुटना लड़की के माता पिता ने कहा बेटा धियां के बड़े दुख होंगे ने लोग कहे इन्हों का जवाई लड़की छड़ के तुर गए उन्हें आख्या मैं को गुस्से रोकन नहीं चलिया मैं फिर आवांगा मेरे तो पते नाल चौथी राम दे दो मैं आके अपने पति ने मिला जावांगा पर हुण मैं हुक्म मनना मैं जा रहा संगत खते बनाई से जोगा सिंह तुर गया इम्तहान सी पर जोगा सिंह पास हो गया कई बार इम्तहान में जब पास होके बंदे को हंकार हो जाता है पर देखो मैं कितना भागा वाला मेरी कितनी ऊंची शख्सियत है जब निकलिया ना पिंडों बाहर तो मन में हमें आ गई कह जा जोगा सिंह और धन तेरी मां जिन्हें तेन जनिया और तेरे वर्गा सिख भी को सकता है लक्ष्मी पातशाह ने ऐसा वर्गा परचा पाया मैं 16 में पूरा उतरिया और मेरे वर्गे सिख कदे घर कर जमने ने बाणी च लिखे हमें नाल नाल विरोध है दो ना बसे कठाए और जोगा सिंह में हमें आ गए
जब एक दो मंजिला आ गया
मन कहा हो गया। कहना मेरे बेटा सरमायादार कौन है? उन्हें चौड़ी गंज रुपए जोड़ ले, चौड़ी गंज। और अखीर मेरे हंकार तक गए। वजीरा को क्या लगा दुनिया मुझे कोई बंदा कुछ नहीं लेके जाता। रावण को हंकार हो गया, मेरा परिवार बड़ा बड़ा है। तो पानी में देखा एक लाख पूत सवा लाख नाती पेश रावण का दिया ना पा। अच्छा मेरे वर्गा कौन है? मेरा तखर कहा चुन गया। एक गरीब की पठियाल में जाने को नहीं थी, उसका रंग बड़ा काला थी। पतियां तो खाना ही होगा। कुदरत ने अच्छा चक्कर चलाया, सूर के नेर तो पहले पहले उसे ही सुलेमान ने सुलेमान पैगंबर को उसे ही माखन का पाठी झोंकना पै गया। मान गई गल, मान बड़िया बड़िया में टुट जाते ने। दसवें पातशाह सोच रहे ने सिख इम्तहान जो पास हो गया सी, हम हंकार के टोए च डिगते है, इन्हू इथों भी कढ़ना पैना। होशियारपुर के बाजार में जोगा सिंह लंघ रहे कन्ना में एक सुरीली की आवाज आई। तो बड़ी मिठी आवाज है, कौन गा रहा है? अगे अगे देखा चार चुफेरे तलाशबीन बैठे ने, सुरंगी भग रही है, चबला भग रहे हैं। एक खूबसूरत नौजवान मुटियार पेशवा डांस कर रही है, गाना गा रही है। ते जोगा सिंह ने देखे
भाई जोगा सिंह जगा पुजा होशियारपुर
ਛੱਡਣ ਵਾਸਤੇ ਤਿਆਰ ਹੈ। ਕਹਿਣਾ ਸਿੰਘ ਜੀ ਸਾਡਾ ਜਿਹੜਾ रहा है रात में एक बजे फिर आया तुम्हें तो चौकीदार फिर खड़ा है दांत मथे पे सूक्ष्म ने क्यों नहीं पाई कहते तीन बजे क्या किए कारखाने ने कहते नवाब साहब आए ने चलेगा फिर बोल आया कदे कदे मनुख की इस पाई की हद कर देता है मन में वासना के पापड़ मच रहे ने करके तीन बजे फिर आ गया जो खजूर ने देखा गुस्से जाके कहने कौन है तू चोर इतने की बार घर तारना है और तीजी बार फेरा भी चपाया तू बाजार से हर पैसे मेरे बंदी खाने से दे तेन खड़े ने छिपाई पहरेदार सरकार दे और तेरे एक शहरा ते रैत चछने करूंगी तेरी और शीस उत्ते पेच मारे छिपे दस्तार दे बाजार वाले गुरु ताई लाग लावे सिख होके ते सिख होके कम करे ठग चोर यार दे और तेन शर्म आवी पग बड़ी कोटके फटी है तेरे तेरे शहरा करते कृपान हाथ में चकारा एक जानम फड़े हाथ नाल खबरे छजरा ब्याह करवा के आए पर तू कहने चक्कर च पै गए मैनू तो ऐ लगना तू नंदपुर वाले गुरु का सिख है कहना चौकीदार मेरे गुरु नु कुछ ना कहे पर तेरे गुरु ने हमें सिखा दी तेनू चौकी जाना जो कुछ कहना मैनू कह रहा मेरे गुरु नु कुछ ना कहे चल बड़े गुरु मन पूछे शर्म में डुब गया और मना के मर्ज में जान लगा स्नान किया चौकी का पाठ किया शर्म का मारे आनंदपुर साहब नु कर गया इधर दसवें पातशाह कोले होते चढ़े आनंदपुर साहब आ गए स्नान किया वस्त्र बने कहीं तोड़ा लाया रेशमी पोशाका पहने अंदर बाहर जाके चक्र चौकी बह गए सेवादार कहने जी जथेदार जोगा फ्री आ गए ने महाराज कहने गए जोगा सिंह जी अभी आ गए एक छंदा मारिया पीछे पीछे भी जाता है हजूर ने क्या अगे आ गए इन्हें आके मथा टेकिया महाराज अखा चखा पाके कहते जोगा सिंह बेटा सानू तो रात खबर मिल गई थी तू हुशियारपुर आ गया है बड़िया टीकां तेरिया संगत कर दया रही रात किठे अखा लाल ने बड़ा नींद आके मेरा नहीं रहा मेरा सारी रात किटे जोगा सिंह जानता सी के महाराज अंतर जामी ने क्यों उसे डरते कहना महाराज मैं की दसा मैं किठे रहा तुम आप जानते हो महाराज कन को आके कह लगे जोगा सिंह रात मेरी आवाज नहीं सी पछाणी वाहेगुरु वाहेगुरु बारे तुम आप पुत्रा भगता बने भगवान को बड़ा कुछ करना पैदा है महाराज ने एक गल आखी मेरी सीमा चीर गई और आख्या जिथे पहुंचे आई पापी कह लोकी दुनिया बच्च एक कोर अंधार बनिया जगी छती जिथे जाके दौड़ जाते मात लोक नरक द्वार बनिया जो उस घर में केरा जा मरिया उस पापियों का सरदार बनिया पर तेरे लिए मैं जो गया रात सारी उस घर का हर चौकीदार बनिया तेरे जोगा जज जो गया हो गया सा उस चित के बचा रही मैनू कंजरा करना छदना सही भावे सूरी तो कोई खिला देना जो कसिया जे तू कहना सी मक्का दबार घुमा देंगे असी कंजना कमी अगे बह जाने पर पुत्रा रेशमों के द्वारे सानू छदना सही एक गुरु महाराज खाइया करना चार करना जो कसिंग क्यों کے ٹھیک گیا. کہنے لگا ہم نے تو گناہوں سے کنارہ نہ کیا, ہم نے تو گناہوں سے کنارہ نہ کیا, مگر تو نے دل اثر کا ہمارا نہ کیا. ہم نے تو کی موت دونوں کی تدبیر, مگر تیری نعمت نے گوارا نہ کیا. روتے میں رحم رحیم گرو گوبند سنگھ تار مار تین گرو گوبند سنگھ پاچھا تو بخشند ہے اسی پرگنہار ہاں. روتے نے دیکھا حضور کا سر, حضور کا ہاتھ جوتا سنگھ کے شیش ہتے کو ملیا سی, تے جوتا سنگھ چرنا کے جگہ رو رہا سی. شری گرو گوبند سنگھ جی کی پوتر کمائی باتیں ہم کر لو ایک بار ساری سنگت گج گیا تو سات نام.